ਸਲੋਕ ਮਹਲਾ ਪਹਿਲਾ ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੋਂ ਵਿੱਚ ਜੰਮਿਆ ਹੋਂ ਵਿੱਚ ਮੋਆ ਹੋਂ ਵਿੱਚ ਦਿੱਤਾ ਹੋਂ ਵਿੱਚ ਲਿਆ ਹੋਂ ਵਿੱਚ ਖਟਿਆ ਹੋਂ ਵਿੱਚ ਗਿਆ ਹੋਂ ਵਿੱਚ ਸਚਿਆਰ ਕੁੜਿਆਰ ਹੋਂ ਵਿੱਚ ਪਾਪ ਪੁੰਨ ਵਿਚਾਰ ਹੋਂ ਵਿੱਚ ਨਰਕੇ ਸੁਰਗ ਅਵਤਾਰ ਹੋਂ ਵਿੱਚ ਹੱਸੇ ਹੋਂ ਵਿੱਚ ਰੋਵੇ ਹੋਂ ਵਿੱਚ ਭਰੀਏ ਹੋਂ ਵਿੱਚ ਧੋਵੇ ਹੋਂ ਵਿੱਚ ਜਾਤੀ ਜਿਨਸੀ ਖੋਵੇ ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ ਮੁੱਖ ਮੁਕਤ ਕੀ ਸਾਰ ਨ ਜਾਣਾ ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ ਹੋਮੇ ਕਰ ਕਰ ਜੰਤੇ ਉਪਾਇਆ ਹੋਮੇ ਬੂਝੇ ਤਾਂਦਰ ਸੂਝੇ ਗਿਆਨ ਵਿਹੂਣਾ ਕਥ ਕਥ ਲੂਝੇ ਨਾਨਕ ਹੁਕਮੀ ਲਿਖੀਏ ਲੇਖ ਜਿਹਾ ਵੇਖੇ ਤੇਹਾ ਵੇਖ ਆਸਾ ਦੀਵਾਰ ਦੀ ਸੱਤਵੀਂ ਪੌੜੀ ਦੇ ਨਾਲ ਉਚਾਰਨ ਕੀਤੇ ਹੋਏ ਜਗਤ ਗੁਰੂ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਸਲੋਕ ਤੇ ਫਿਰ ਦੂਜਾ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਇਸ ਪਾਵਨ ਪਵਿੱਤਰ ਸਲੋਕ ਦੇ ਅੰਦਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਨੁੱਖ ਦੀ ਮੂਲ ਬੁਨਿਆਦੀ ਕਮਜ਼ੋਰੀ ਦਾ ਜ਼ਿਕਰ ਕੀਤਾ ਹੈ। ਉਂਝ ਤੇ ਕਮਜ਼ੋਰੀਆਂ ਮਨੁੱਖ ਦੀਆਂ ਅਨੰਤ ਨੇ, ਉਂਝ ਤੇ ਔਗਣ ਮਨੁੱਖ ਦੇ ਅਥਾਹ ਨੇ, ਲੇਕਿਨ ਇੱਕ ਔਗਣ ਇੱਕ ਕਮਜ਼ੋਰੀ ਮੂਲ ਹੈ, ਬੁਨਿਆਦੀ ਹੈ, ਜੋ ਹਰ ਵਕਤ ਹਰ ਸਮੇਂ ਹਰ ਕਰਮ ਦੇ ਚ ਹਰ ਕ੍ਰਿਤ ਦੇ ਚ ਛਾਈ ਰਹਿੰਦੀ ਹੈ, ਵਿਆਪਕ ਰੂਪ ਵਿੱਚ ਹੁੰਦੀ ਹੈ। ਉਸ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਗੁਰਮਤ ਭਾਸ਼ਾ ਅਨੁਸਾਰ ਹਉਮੈ ਆਖਿਆ, ਜਿਹਨੂੰ ਇੱਥੋਂ ਦੀ ਪ੍ਰਾਚੀਨ ਧਾਰਮਿਕ ਭਾਸ਼ਾ ਵਿੱਚ ਅਹੰਗ ਭਾਵ ਕਰਕੇ ਕਹਿੰਦੇ ਨੇ, ਅਹੰਕਾਰ, ਮੈਂ ਹਾਂ ਔਰ ਮੈਂ ਹੋਵਾਂ, ਮੈਂ ਹੀ ਹਾਂ। ਇਹ ਮੈਂ ਭਾਵ ਮਨੁੱਖ ਦੇ ਅੰਦਰ ਹਰ ਵਕਤ ਵਿਆਪਕ ਰਹਿੰਦਾ ਹੈ। ਕਾਦਰ ਕਰੀਮ ਨੇ ਸੁਭਾਵਿਕ ਤੌਰ ਤੇ ਕੁਛ ਔਗਣ ਜਗਤ ਵਿੱਚ ਖਿਲੇਰੇ ਨੇ, ਜੈਸੇ ਦੇਖਦੇ ਹਾਂ ਕਿ ਪਤੰਗੇ ਦੇ ਅੰਦਰ ਦ੍ਰਿਸ਼ਟ ਰੋਗ ਪ੍ਰਧਾਨ ਹੈ ਔਰ ਹਾਥੀ ਦੇ ਅੰਦਰ ਕਾਮਕ ਰੁਚੀਆਂ ਸ਼ਿਖਰ ਤੇ ਪਹੁੰਚੀਆਂ ਹੋਈਆਂ ਨੇ। ਕੰਨਾਂ ਦਾ ਰਸ ਸਾਡੇ ਦੇਸ਼ ਦੇ ਸ਼ਾਸਤਰਕਾਰ ਕਹਿੰਦੇ ਨੇ ਹਿਰਨ ਵਿੱਚ ਪ੍ਰਧਾਨ ਹੈ ਔਰ ਨਾਸਕਾ ਦਾ ਰਸ ਸੁਗੰਧੀ ਦੇ ਰਸ ਦਾ ਲਿਪਾਏਮਾਨ ਹਰ ਵਕਤ ਲਾਲਚੀ ਰਹਿਣ ਵਾਲਾ ਇਹ ਭੌਰਾ ਪ੍ਰਧਾਨ ਹੈ। ਪੰਜ ਗਿਆਨ ਇੰਦਰੇ ਪੰਜ ਰਸਾਂ ਦੇ ਚੋਂ ਕੋਈ ਇੱਕ ਰਸ ਕਿਸੇ ਨਾ ਕਿਸੇ ਜੀਵ ਦੇ ਪ੍ਰਧਾਨ ਰੂਪ ਦੇ ਜੋ ਹੈ ਰਹਿੰਦਾ ਹੈ ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਚ ਬਕਾਇਦਾ ਇਸ ਦਾ ਜ਼ਿਕਰ ਹੈ। ਲੇਕਿਨ ਇਹ ਜਿਹੜਾ ਮਨੁੱਖ ਹੈ, ਇਸਦਾ ਪ੍ਰਧਾਨ ਮੂਲ ਔਗਣ ਕੀ ਹੈ? ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਨੁੱਖ ਦੇ ਅੰਤਿਸ਼ਕਰਨ ਦੇ ਝਾਤ ਮਾਰ ਕੇ ਜੋ ਮਨੁੱਖ ਦੀ ਬੁਨਿਆਦੀ ਮੂਲ ਕਮਜ਼ੋਰੀ ਲੱਭੀ ਹੈ ਉਹ ਹੈ ਅਹੰਗ ਭਾਵ। ਹਉਮੈ ਰੋਗ ਮਾਨੁਖ ਕੋ ਦੀਨਾ, ਕਾਮ ਰੋਗ ਮੈਂ ਗੁਲ ਬਸਕੀਨਾ, ਦ੍ਰਿਸ਼ਟ ਰੋਗ ਪਚ ਮੂਏ ਪਤੰਗਾ, ਨਾਦ ਰੋਗ ਖਪ ਗਏ ਕੁਰੰਗਾ, ਜੋ ਜੋ ਦੀਸੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਸਾਹਿਬ ਕਹਿੰਦੇ ਨੇ ਇਹ ਜਿਤਨੇ ਜੀਵ ਜੰਤ ਨੇ ਇਹਨਾਂ ਸਾਰਿਆਂ ਦੇ ਅੰਦਰ ਕੋਈ ਨਾ ਕੋਈ ਇੱਕ ਬੁਨਿਆਦੀ ਰੋਗ ਹੈ। ਹਾਥੀ ਦਾ ਬੁਨਿਆਦੀ ਰੋਗ ਹੈ ਕਾਮ, ਬਾਕੀ ਇੰਦਰੀਆਂ ਤੋਂ ਕਰੀਬਨ ਕਰੀਬਨ ਇਹ ਨਿਸ਼ਚਿੰਤ ਹੈ, ਲੇਕਿਨ ਇੱਕ ਇੰਦਰੀ ਦੇ ਅਧੀਨ ਹੋਣ ਕਰਕੇ ਇਹਦੀ ਜ਼ਿੰਦਗੀ ਕਈ ਦਫ਼ਾ ਬਹੁਤ ਦੁੱਖ ਸਹੇੜਦੀ ਹੈ। ਇਸੇ ਤਰੀਕੇ ਨਾਲ ਇੱਕੋ ਹੀ ਮੂਲ ਔਗਣ ਹੈ ਹਿਰਨ ਦੇ ਚ, ਉਹ ਗੰਢੇੜੇ ਦਾ ਰਾਗ ਸੁਣ ਕੇ ਆਪਣੇ ਆਪ ਨੂੰ ਸ਼ਿਕਾਰੀ ਦੇ ਅਧੀਨ ਕਰਾ ਬੈਠਦਾ ਹੈ। ਇੱਕੋ ਹੀ ਰਸ ਪ੍ਰਧਾਨ ਹੈ ਭੌਰੇ ਦੇ ਚ ਨਾਸਕਾ ਦਾ, ਔਰ ਇੱਕੋ ਹੀ ਰਸ ਪ੍ਰਧਾਨ ਹੈ ਅੱਖਾਂ ਦਾ ਬਕਾਇਦਾ ਪਤੰਗੇ ਦੇ ਚ। ਜ਼ਬਾਨ ਦਾ ਰਸ ਪ੍ਰਧਾਨ ਹੈ ਮੱਛਲੀ ਦੇ ਅੰਦਰ। ਮਨੁੱਖ ਦਾ ਰਸ ਕਹਿੰਦੇ ਨੇ ਅਹੰਗ ਭਾਵ ਦੇ ਚ ਹੈ, ਮੈਂ ਦੇ ਚ ਹੈ। ਜਿੱਥੇ ਜਿੱਥੇ ਇਸਦੀ ਮੈਂ ਨੂੰ ਤ੍ਰਿਪਤੀ ਮਿਲੇ, ਜਿੱਥੇ ਜਿੱਥੇ ਇਸਦੀ ਮੈਂ ਨੂੰ ਕੋਈ ਪੱਠੇ ਪਾਵੇ, ਜਿੱਥੇ ਜਿੱਥੇ ਮੈਂ ਭਾਵ ਜ਼ਿਆਦਾ ਪ੍ਰਗਟ ਹੋਵੇ, ਉੱਥੇ ਮਨੁੱਖ ਨੂੰ ਰਸ ਆਉਂਦਾ। ਮਨੁੱਖ ਆਪਣੇ ਨਾਲੋਂ ਜ਼ਿਆਦਾ ਧਨਵਾਨਾਂ ਦੀ ਸਭਾ ਵਿੱਚ ਬੈਠ ਕੇ ਖੁਸ਼ ਨਹੀਂ ਆਉਂਦਾ, ਕਿਉਂਕਿ ਵੱਡੇ ਧਨਵਾਨਾਂ ਦੀ ਸਭਾ ਵਿੱਚ ਬੈਠ ਕੇ ਉਹਦੇ ਅੰਦਰ ਹੀਣ ਭਾਵ ਪੈਦਾ ਹੁੰਦਾ ਔਰ ਉਹਦੀ ਹਉਮੈ ਨੂੰ ਸੱਟ ਲੱਗਦੀ ਹੈ, ਉਹਦੇ ਅਹੰਕਾਰ ਨੂੰ ਸੱਟ ਲੱਗਦੀ ਹੈ। ਮੂਰਖ ਗੁਣਵਾਨਾਂ ਦੀ ਮਹਿਫਿਲ ਵਿੱਚ ਬੈਠ ਕੇ ਵੀ ਦੁਖੀ ਹੁੰਦਾ ਹੈ, ਕਾਰਨ ਕਿ ਗੁਣਵਾਨ ਉਸਨੂੰ ਉੱਚੇ ਦਿਖਾਈ ਦਿੰਦੇ ਨੇ ਔਰ ਫਿਰ ਉਹ ਖੁਦ ਗੁਣਵਾਨਾਂ ਦੇ ਸਾਹਮਣੇ ਛੋਟਾ ਹੋ ਜਾਂਦਾ ਹੈ। ਇਹ ਛੋਟਾਪਨ ਖਟਕਦਾ ਹੈ। ਮਨੁੱਖ ਹਰ ਮਹਿਫਿਲ ਵਿੱਚ, ਹਰ ਥਾਂ ਤੇ, ਹਰ ਸਮੇਂ ਤੇ ਉੱਚਾ ਹੀ ਰਹਿਣਾ ਚਾਹੁੰਦਾ ਹੈ, ਵੱਡਾ ਹੀ ਰਹਿਣਾ ਚਾਹੁੰਦਾ ਹੈ। ਇਸ ਵਾਸਤੇ ਜਦ ਵੀ ਮਨੁੱਖ ਦੇ ਅੰਦਰ ਇਹ ਹਉਮੈ ਪ੍ਰਬਲ ਰੂਪ ਵਿੱਚ ਹੋਵੇ, ਉਹ ਆਪਣੇ ਤੋਂ ਜ਼ਿਆਦਾ ਵੱਡੇ ਧਨਵਾਨ ਕੋਲ ਨਹੀਂ ਬੈਠ ਸਕਦਾ, ਉਹ ਆਪਣੇ ਤੋਂ ਜ਼ਿਆਦਾ ਵੱਡੇ ਗੁਣਵਾਨ ਕੋਲ, ਕਲਾਕਾਰ ਕੋਲ ਨਹੀਂ ਬੈਠ ਸਕਦਾ। ਜੇ ਬੈਠੇਗਾ ਤੇ ਉਹਨੂੰ ਤ੍ਰਿਪਤੀ ਨਸੀਬ ਨਹੀਂ ਹੋਵੇਗੀ, ਬੇਚੈਨੀ ਹੋਵੇਗੀ, ਪਰੇਸ਼ਾਨੀ ਹੋਵੇਗੀ। ਜਿੱਥੇ ਜਿੱਥੇ ਵੀ ਉਸਨੂੰ ਛੋਟਾ ਭਾਵ ਮਹਿਸੂਸ ਹੋਵੇਗਾ, ਔਖਾ ਹੋਵੇਗਾ। ਕਹਿੰਦੇ ਨੇ ਇਸੇ ਅਹੰ ਭਾਵ ਤੋਂ ਨਿੰਦਾ ਦਾ ਜਨਮ ਹੋਇਆ ਹੈ। ਹੁਣ ਦੂਸਰਾ ਵੱਡਾ ਹੈ ਤੇ ਹੁਣ ਹਉਮੈ ਨੂੰ ਸੰਤੁਸ਼ਟ ਕਰਨਾ ਹੈ, ਅਹੰ ਨੂੰ ਸੰਤੁਸ਼ਟ ਕਰਨਾ ਹੈ, ਰਸ ਦੇਣਾ ਹੈ, ਕਿਵੇਂ ਕਰੀਏ? ਉਸ ਵੱਡੇ ਨੂੰ ਛੁਟਿਆਓ। ਤੋ ਵੱਡੇ ਨੂੰ ਛੁਟਿਆਉਣ ਦਾ ਇੱਕੋ ਹੀ ਤਰੀਕਾ ਹੈ, ਨਿੰਦਾ। ਉਹਦੇ ਉੱਤੇ ਇਲਜ਼ਾਮ ਤਰਾਸ਼ੀਆਂ ਕਰ ਦਿਓ, ਉਹਦੀਆਂ ਬੁਰਾਈਆਂ ਦਾ ਜ਼ਿਕਰ ਕਰ ਦਿਓ, ਚਾਹੇ ਨਹੀਂ ਵੀ ਨੇ ਕਲਪਨਾ ਕਰਕੇ ਵੀ ਕਰ ਦਿਓ, ਤਾਂ ਕਿ ਦੂਸਰਾ ਕਮ ਸੇ ਕਮ ਛੋਟਾ ਹੋਵੇ ਤੇ ਮੈਂ ਵੱਡਾ ਹੋਵਾਂ। ਕਈ ਦਫ਼ਾ ਦੇਖਦੇ ਹਾਂ ਛੋਟੇ ਛੋਟੇ ਮਾਸੂਮ ਬੱਚੇ ਵੀ ਵੱਡਾ ਹੋਣ ਦਾ ਨਾਟਕ ਰਚਦੇ ਨੇ, ਨਕਲੀ ਮੁੱਛਾਂ ਲਾ ਕੇ ਜਾਂ ਨਕਲੀ ਹਾਵ ਭਾਵ ਕਰਕੇ ਉਹ ਆਪਣੇ ਆਪ ਨੂੰ ਵੱਡਾ ਹੋਣਾ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ। ਜ਼ਿੰਦਗੀ ਦੇ ਕਿਸੇ ਤਲ ਵਿੱਚ ਵੀ ਮਨੁੱਖ ਨੂੰ ਛੋਟਾ ਹੋਣਾ ਪ੍ਰਵਾਨ ਨਹੀਂ, ਚਾਹੇ ਉਹ ਬੱਚਾ ਹੈ, ਚਾਹੇ ਉਹ ਜਵਾਨ ਹੈ, ਚਾਹੇ ਉਹ ਬੁੱਢਾ ਹੈ, ਚਾਹੇ ਉਹ ਨਿਰਧਨ ਹੈ, ਚਾਹੇ ਧਨਵਾਨ ਹੈ, ਚਾਹੇ ਨਿਰਗੁਣ ਹੈ, ਚਾਹੇ ਗੁਣਵਾਨ ਹੈ। ਮਨੁੱਖ ਦੇ ਅੰਦਰ ਇਹ ਭਾਵ ਬਣਿਆ ਹੀ ਰਹਿੰਦਾ ਹੈ ਕਿ ਮੈਂ ਵੱਡਾ ਹਾਂ ਔਰ ਮੈਂ ਵੱਡਾ ਹੋਵਾਂ, ਦੂਜਾ ਛੋਟਾ ਹੈ, ਜੇ ਨਹੀਂ ਤੇ ਉਹਨੂੰ ਛੋਟਾ ਕਰ ਦੇਣਾ। ਮਨੁੱਖ ਦੀ ਇਸ ਅਹੰ ਭਾਵ ਤੋਂ ਤਰ੍ਹਾਂ ਤਰ੍ਹਾਂ ਦੇ ਤਸ਼ੱਦਦ ਜ਼ੁਲਮ ਬਰਪਾ ਹੋਏ ਨੇ ਸੰਸਾਰ ਦੇ ਵਿੱਚ। 90% ਜ਼ੁਲਮ ਤਸ਼ੱਦਦ ਮਨੁੱਖ ਦੇ ਅਹੰ ਭਾਵ ਤੋਂ ਨਿਕਲਦਾ ਹੈ। ਮੈਂ ਵੱਡਾ, ਤੂੰ ਛੋਟਾ ਹੈ, ਮੈਂ ਹਾਂ, ਤੂੰ ਤੂੰ ਹੈ, ਔਰ ਮੈਂ ਸਭ ਕੁਛ ਹਾਂ, ਤੂੰ ਕੁਛ ਵੀ ਨਹੀਂ। ਇਸ ਭਾਵ ਨੇ ਸਮੁੱਚੀ ਦੁਨੀਆਂ ਨੂੰ, ਖਾਸ ਕਰਕੇ ਮਨੁੱਖੀ ਦੁਨੀਆਂ ਨੂੰ ਨਰਕ ਬਣਾ ਕੇ ਰੱਖ ਦਿੱਤਾ ਹੈ। ਇਹ ਹਉਮੈ ਕਿਸ ਕਿਸ ਥਾਂ ਤੇ ਵਿਆਪਕ ਰਹਿੰਦੀ ਹੈ, ਇਸ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜੇ ਸੋਹਣੇ ਢੰਗ ਨਾਲ ਇਸ ਪਾਵਨ ਪਵਿੱਤਰ ਸਲੋਕ ਵਿੱਚ ਖੋਲੇ। ਮੂਲ ਕਮਜ਼ੋਰੀ ਮਨੁੱਖ ਦੀ ਅਹੰਕਾਰ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਫੈਸਲਾ, ਹਉਮੈ ਰੋਗ ਮਾਨੁਖ ਕੋ ਦੀਨਾ, ਇਹਦਾ ਇਹ ਮਤਲਬ ਨਹੀਂ ਕਿ ਇਹਦੇ ਵਿੱਚ ਬਾਕੀ ਰੋਗ ਨਹੀਂ ਨੇ, ਬਾਕੀ ਕਮਜ਼ੋਰੀਆਂ ਨਹੀਂ ਨੇ। ਕਮਜ਼ੋਰੀਆਂ ਤੇ ਬਾਕੀ ਵੀ ਨੇ, ਉਹ ਉਕਸਾਹਟ ਨਾਲ ਪੈਦਾ ਹੁੰਦੀਆਂ ਨੇ, ਉਹ ਵਕਤ ਨਾਲ ਪੈਦਾ ਹੁੰਦੀਆਂ ਨੇ, ਸਮੇਂ ਨਾਲ ਪੈਦਾ ਹੁੰਦੀਆਂ ਨੇ। ਇੱਕੋ ਇੱਕ ਕਮਜ਼ੋਰੀ ਜੋ ਅੱਠੇ ਪੈਰ ਜਾਗਦਿਆਂ ਸੌਂਦਿਆਂ ਮਨੁੱਖ ਦੇ ਦਿਲ ਦਿਮਾਗ ਵਿੱਚ ਰਹਿੰਦੀ ਹੈ, ਉਹ ਹੈ ਅਹੰ ਭਾਵ। ਮੈਂ ਹਾਂ ਔਰ ਮੈਂ ਬਹੁਤ ਵੱਡਾ, ਚਾਹੇ ਵੱਡਾ ਹੈ ਚਾਹੇ ਨਹੀਂ, ਪਰ ਵੱਡਾ ਹੋ ਕੇ ਮੈਂ ਦਿਖਾਉਣਾ ਹੈ, ਵੱਡਾ ਹੋਣਾ ਮੈਂ ਪ੍ਰਗਟ ਕਰਨਾ ਹੈ, ਔਰ ਜੇ ਨਹੀਂ ਪ੍ਰਗਟ ਕਰ ਸਕਿਆ ਤੇ ਕੋਈ ਗੱਲ ਨਹੀਂ, ਵੱਡਾ ਹੋਣਾ ਮੈਂ ਮੰਨ ਲੈਂਦਾ, ਮੈਂ ਵੱਡਾ ਹੀ ਹਾਂ। ਮੰਨ ਤੇ ਸਕਦਾ ਹੈ, ਮੰਨਣ ਦੇ ਵਿੱਚ ਤੇ ਕੋਈ ਰੋਕ ਨਹੀਂ। ਇਸ ਵਾਸਤੇ ਮਾਸੂਮ ਬੱਚਾ ਵੀ ਕਈ ਦਫ਼ਾ ਆਪਣੇ ਆਪ ਨੂੰ ਬਾਦਸ਼ਾਹ ਮੰਨ ਲੈਂਦਾ, ਇਹ ਗੱਲ ਵੱਖਰੀ ਹੈ। ਉਹ ਖੇਲ ਵੀ ਬਾਦਸ਼ਾਹ ਤੇ ਵਜ਼ੀਰ ਦਾ ਖੇਡਦਾ ਹੈ, ਅੰਦਰ ਉਸਦੇ ਅੰਦਰ ਰੁਚੀ ਹੈ ਕਿ ਮੈਂ ਬਾਦਸ਼ਾਹ, ਮੈਂ ਵੱਡਾ, ਮੈਂ ਬਹੁਤ ਵੱਡਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਸਲੋਕ ਵਿੱਚ ਇਸੇ ਕਮਜ਼ੋਰੀ ਦਾ ਜ਼ਿਕਰ ਕਰਦੇ ਨੇ ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੀ ਬਾਣੀ 'ਚ ਫਰਮਾਨ ਕਰਦੇ ਨੇ, ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਟ ਨਾ ਆਵੇ। ਔਰ ਹਕੀਕਤ ਹੈ ਕਿ ਜਦ ਮਨੁੱਖ ਆਪਣੇ ਆਪ ਨੂੰ ਬਹੁਤ ਉੱਚਾ ਕਹਿਲਾਉਂਦਾ ਹੈ, ਉਹ ਕਹਿਲਾਉਂਦਾ ਇਸ ਵਾਸਤੇ ਔਰ ਖੁਦ ਪ੍ਰਗਟ ਕਰਨਾ ਵੀ ਇਸ ਵਾਸਤੇ ਚਾਹੁੰਦਾ ਹੈ ਕਿ ਉੱਚਾ ਨਹੀਂ ਹੈ। ਅਗਰ ਉੱਚਾ ਹੈ ਤਾਂ ਕਦੀ ਆਖਣ ਦੀ ਲੋੜ ਵੀ ਨਹੀਂ ਪਈ। ਸੂਰਜ ਨੇ ਕਦੀ ਨਹੀਂ ਆਖਿਆ ਕਿ ਮੇਰੇ 'ਚ ਰੋਸ਼ਨੀ ਹੈ, ਚੰਦਰਮਾ ਨੇ ਕਦੀ ਨਹੀਂ ਆਖਿਆ ਮੇਰੇ ਵਿੱਚ ਸੀਤਲਤਾ ਹੈ, ਚੰਦਨ ਕਦੀ ਢੰਡੋਰਾ ਨਹੀਂ ਪਿੱਟਦਾ ਮੇਰੇ 'ਚ ਠੰਡ ਹੈ, ਮੇਰੇ 'ਚ ਸੁਗੰਧੀ ਹੈ। ਸੁਗੰਧੀ ਖੁਦ ਬੋਲ ਪੈਂਦੀ ਹੈ। महक खुद बोल पैंदी है, शीतलता खुद ही दस देंदी है। जब शीतलता नहीं है तो फिर कहना पैंदा है शीतलता दा कि मेरे कोल है। जब महक नहीं है, सुगंधी नहीं है, तो फिर प्रगटावा करना पैंदा है। तो खैर अजो की ये 20वीं सदी मुखर भी बड़ी है, बहुत बोल रही है, बहुत बोल रही है। इतना बोलना पहले नहीं सी, और सारे बोल अहंकार तो पैदा हो रहे हैं। सारे बोल इस वास्ते ने कि मैं हां बोल बोल के अपनी होंद प्रकट करनी है। कोई अपनी जात प्रकट कर रहा है, कोई अपनी पात, कोई अपना रंग, कोई अपना रूप, कोई अपना स्वभाव, कोई अपने गुण, कोई अपनी धन संपदा, कोई अपनी बिरादरी, कोई अपना मुल्क, कोई अपनी भाषा और कोई अपना प्रांत। गर्स के बोलां दे सब कुछ यही प्रकट हो रहा है। जब कोई कहता है मेरा देश सब तो वड्डा है, तो इहदे च एक भाव प्रगट होंदा है मैं सब तो वड्डा, क्योंकि मैं छोटे देश का रहने वाला नहीं हाँ, मैं बहुत वड्डे देश का रहने वाला। हुण वड्डपना चाहिए तो वड्डे होने लई कोई सहारा चाहिए तो कोई देश का सहारा पकड़ लेंदा है। मैं छोटे मोटे देश का रहने वाला नहीं, मैं बहुत वड्डे देश का रहने वाला। फिर मनुख ऐसा भी कह देंदा है मेरा मजहब बहुत वड्डा है। हुण मेरा मजहब बहुत वड्डा है ताई मैं वड्डा, जे मेरा मजहब छोटा है तो फिर मैं छोटा। साडी भाषा बड़ी महान है, साडी कुल बहुत उच्ची है, तो कुल बहुत उच्ची है ताई मैं उच्चा, जे कुल नहीं उच्ची तो फिर मैं कित्थों उच्चा। जात नहीं उच्ची तो मैं कित्थों उच्चा। जात नूं उच्चा करना, कुल नूं उच्चा करना, भाषा नूं उच्चा करना, प्रांत नूं उच्चा करना, मुल्क नूं उच्चा करना, दरअसल यह भी मनुख ने अपनी होमे नूं उच्चा करने की कोशिश की है। और इन्हां ही तलां ते मनुख अपनी होमे नूं प्रगटांदा है मेरा देश महान। तो स्पष्ट हो गई गल, मैं महान हाँ क्योंकि मैं एक महान देश का नागरिक हाँ। होमे अनेक द्वार तो यह प्रगट होंदी है। मेरी भाषा कोई मामूली भाषा नहीं है, मेरा धर्म कोई मामूली धर्म नहीं है, मेरी कुल कोई मामूली कुल नहीं है। तो मनुख की यह होमे जो हिरदे विच है, पर इस हिरदे की टंकी नूं हजारां ही टूटियां लगियां ने, कोई जात दी, पात दी, भाषा दी, धर्म दी, रंग दी, रूप दी, नसल दी, जिहदे राहीं होमे का जल बाहर निकल रहा है, मनुख अपनी होमे नूं प्रगटा रहा है। साहिब श्री गुरु नानक देव जी महाराज फरमान करते हैं कि होमे दे बोल जिंदगी दे हर कर्म दे उत्ते हावी ने, लागू ने और प्रगट होंदे ने। साहिब फरमान करते हैं होम विच आया, होम विच गया, होम विच जमया, होम विच मुआ। बुनियादी ते यह सतगुरु दसते हैं कि मनुख दे आउण दा कारण भी होमे है। मैं हाँ ते कहिंदे ने उतने चिर तक ईश्वर भी उसकी होंद नूं कायम रखदा है, तू है। ते जिस दिन बंदा कह देंदा मैं नहीं हाँ तू ही है, उस दिन कहिंदे ने मनुख ईश्वर हो जांदा है, परमात्मा हो जांदा है। ईश्वर ते मनुख दे विचकार अगर कोई दीवार है तो दूजा तीजा दीवार नहीं, मैं ही दीवार हाँ। और ऐसा ये व्यापक रूप विच अजोके समय च मौजूद है। साहिब कहिंदे ने ये होमे आण जाण दा कारण बनदी है, ये बार बार जन्म दिलांदी है। हों मैं यही बीज है, मैं हां तो परमात्मा कहिंदा ठीक है तू है तू रहेगा। साधना करदे करदे, भक्ति करदे करदे, जिस दिन मनुख की सुरत उस अवस्था ते पहुंच जाए कि मनुख की जबान तो मैं ना निकले तू ही तू निकले, कहिंदे ने उस दिन मनुख ही परमात्मा हो जाता है, मनुख ही ईश्वर हो जाता है। साहिब श्री गुरु अर्जन देव जी महाराज के दरबार में भगत काना अपनी बाणी लेके आए सन, तो सतगुरां ने सुते सिद्ध किया बई तू सुना तेरा कलाम असी सुनना चाहते हैं। उन्हें अपनी रचना इत्थों आरंभ की, मैं ओही रे मैं ओही रे। सतगुरु ने रोकया, कह लगा नहीं ये बोल असी सुनने भी नहीं, गुरु ग्रंथ साहब जी महाराज दे दर्ज करना ते दरकिनार असी ये सुनने भी नहीं। जिस दे च मनुख दी मैं प्रगट होवे, जिस दे च मनुख दी मैं दा जिक्र होवे, मैं दा वादा होवे, ए बोल असी नहीं सुनने, ए बोल असी नहीं दर्ज करने, असी ते ए बोल सुनने ने, ए बोल दर्ज करने ने। तू तू करता तू भया, मुझ में रहा ना हूं, जब आपा पर का मिट गया, जत देखा तत तू। हुण मेरे विच मैं मिट गई, हुण ते मैं जिधर देखदा तू ही तू है, तू तो बिना हुण होर कुछ भी नहीं है। तो साहिब इत्थे फरमान करदे ने मनुख अहंकार करके ही आउंदा है, मैं भाव करके ही आउंदा है, और मैं भाव ही मौत दा कारण बनती है। जिस दिन मैं मिट जाती है उस दिन मनुख नूं ऐसा बोध आउंदा है न किछ जन्मे न किछ मरे। कुछ जमदा नहीं कुछ मरदा नहीं, दावे नाल कह दिता है भगत सिरमौर श्री पीपा जी ने। आप कहते हैं काया बहुखंड खोजते नौ निद पाई, ना कछ आए बो ना कछ जाए बो राम की दुहाई। श्री पीपा कहते ने दुहाई है हे ईश्वर, गल कुछ होर सी ते मैं समझदा होर रहा, मैं ते समझदा रहा कुछ जमदा है कुछ मरदा है, कुछ आवदा है कुछ जावदा है। और इस तो इलावा कुछ खुशियां ने कुछ गमियां ने, पर अज मैनू पता चले ते कुछ भी नहीं तू ही तू है। ना कछ आए बो ना कछ जाए बो राम की दुहाई, हे राम अज जद मैं तेरे विच लीन होया ते मेरा मैं भाव मिटे है, ते हुण मैं ऐसा समझदा कोई जमदा नहीं कोई मरदा नहीं, न किछ जन्मे न किछ मरे। गुरु अर्जन देव जी महाराज कहते ने कौन मुए है कौन जमे है, ये भ्रांतियां ने ये भरम भुलेखे ने, सिर्फ मैं दे तल तो पैदा होंदे ने, सिर्फ अहंग भाव तो पैदा होंदे ने। तो साहिब कहते हैं मनुख का यह जिहड़ा अहंकार है, अहंकार की सोचनी ही जन्म मरण का कारण बनती है, और अहंकार की सोचनी यह कबूल करने मजबूर कर देती है मेरा जन्म होया है मेरा मरण होया है, मैं जमया मैं मरांगा, मेरा जन्म होया है मेरी होंद है मैं प्रगट होया। साहिब कहते हैं इस तरह होमे बद्धा आवे जाए, अहंग भाव करके आवना जावना बनिया रहा है। साहब अगां चल के कहते हैं होमिच जमया होमिच मोआ, जे मनुख जिक्र भी करे मेरा जन्म होया है तो ये भी अहंकार भाव मौजूद है, मेरा जन्म होया है तू कितने है। जैसे जैसे कोई मेरा करता है मैं भाव वधदा है, मेरा धन मेरा तन मेरी कुल, हुण मेरा मेरा जितना ज्यादा इकट्ठा होगा मैं दी ढेरी उतनी वड्डी हो जाएगी, मेरे करके ही मैं दी ढेरी वधदी है, मेरा कुछ नहीं तो फिर मैं भी कुछ नहीं। तेरा तेरा संग्रह करिए तो फिर तू ही बचदा है मैं नहीं बचदा, ते मेरा मेरा करिए तो फिर मैं ही बचदा है तू एक पासे हो जाना है। गुरु ग्रंथ साहब जी महाराज की बाणी का फैसला, जब लग मेरी मेरी करे तब लग काज एक नहीं सरे, जब मेरी मेरी मिट जाए तब प्रभ काज सवारे आए। तो मेरे दा मैं नाल संबंध है, तेरे दा तू नाल संबंध है। भगत कहते ने तेरा 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 सब कुछ तेरा, एक दिन तू नाल जुड़ जाते हैं। संसारी कहता है मेरा मेरा मेरा, अपनी मैं नाल ही जुड़े रह जाते हैं। मैं बोझ है मैं तनाव है मैं भार है, मैं जन्म का कारण है मैं मरण का कारण है, मैं दुखों का मूल है मैं संताप का घर है मैं विकारां दी खाण है। इस वास्ते साहिब श्री गुरु नानक देव जी महाराज ने इस पावन पवित्र श्लोक विच प्रमाण किया है कि मैं मनुख दे हर किरदार विच हर कर्म विच छाई रहिंदी है। जे वो ऐसा जिक्र भी करता है कि मैं जमया मैं मरिया तो इहदे विच भी उहदी मैं मौजूद है, मैनू प्रगट कर रहा है अहंग भाव नू प्रगट कर रहा है। हौ विच जमया हौ विच मुआ हौ विच दित्ता हौ विच लिया, जे दाता बनया देण वाला भी बनया तो कहिंदा मैं दित्ता मैं दानी। हुण जितना वड्डा दानी उतना वड्डा अहंकारी, जितना वड्डा ज्ञानी उतना वड्डा अहंकारी, इसनू मनोविज्ञानियों ने भी मान लिया। क्योंकि वड्डे अहंकार लई वड्डा दान चाहिए, वड्डे अहंकार लई वड्डा ज्ञान चाहिए। अजोकी सदी ज्ञानी सदी है, पहले इतना ज्ञान पृथ्वी ते नहीं सी जितना अज है, जितने विद्यालय ने जितने कॉलेज ने और जितने महाविद्यालय ने ये पहले पृथ्वी ते नहीं सन अज ने। अज मनुखता जितनी पढ़ी लिखी है पहले नहीं सी, अज मनुखता कोल जितना बोध ज्ञान है पहले नहीं सी, पर अजोकी मनुखता जितनी अहंकारी है पहले नहीं सी। इस वास्ते मिलनसारी दे जज्बे खत्म हो गए, मेल मिलाप खत्म हो गए। कहिंदे ने मैं दा मैं नाल मेल होना बठा बहुत कठिन है, मैं दा मैं नाल तनाव ते हो सकदा है, मैं दा मैं नाल रंज ते हो सकदा है, मैं दा मैं नाल टकराव ते हो सकदा है झगड़ा ते हो सकदा है, ਮੈਂ ਦਾ ਮੈਂ ਨਾਲ ਮਿਲਣ ਨਹੀਂ ਹੈ, ਮੈਂ ਦਾ ਤਾਂ ਤੂੰ ਨਾਲ ਹੀ ਮਿਲਣ ਹੈ, ਮੈਂ ਤੇ ਤੂੰ ਦੇ ਵਿੱਚ ਹੀ ਲੀਨ ਹੋ ਸਕਦੀ ਹੈ, ਮੈਂ ਦੇ ਆਸਰੇ ਤੇ ਵੱਧਦੀ ਹੈ, ਦੋਵੇਂ ਪਾਸੇ ਮੈਂ ਕਰਨ ਵਾਲੇ ਹੋਣ ਤਾਂ ਦੋਹਾਂ ਦੀ ਮੈਂ ਵੱਧ ਜਾਏਗੀ, ਦੋਹਾਂ ਦਾ ਅਹੰਕਾਰ ਵੱਧ ਜਾਏਗਾ। ਇੱਕ ਪਾਸੇ ਪਰਮਾਤਮਾ ਹੋਵੇ, ਔਰ ਕਮਾਲ ਦੀ ਗੱਲ ਹੈ ਉਸਨੇ ਕਿਸੇ ਥਾਂ ਵੀ ਆਪਣੀ ਹੋਂਦ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਮੈਂ ਹਾਂ ਐਸਾ ਉਹ ਢੰਡੋਰਾ ਕਿਧਰੇ ਵੀ ਨਹੀਂ ਦਿੰਦਾ। ਹਾਂ, ਜਿਨ੍ਹਾਂ ਨੇ ਉਸਨੂੰ ਜਾਣਿਆ ਉਹਨਾਂ ਨੇ ਢੰਡੋਰਾ ਪਿੱਛੇ ਪਿੱਟਿਆ, ਤੂੰ ਹੈ, ਮੈਂ ਤੇ ਹਾਂ ਹੀ ਨਾ, ਮੇਰੀ ਤੇ ਕੋਈ ਹੋਂਦ ਹੀ ਨਹੀਂ ਹੈ, ਲੇਕਿਨ ਈਸ਼ਵਰ ਦੀ ਤਰਫੋਂ ਐਸਾ ਅੱਜ ਤੱਕ ਕੋਈ ਦਾਅਵਾ ਨਹੀਂ ਹੈ। ਇਹ ਵਿਨਿਮਰਤਾ ਦੀ ਸਿਖਰ ਹੈ ਕਿ ਸਮੂਹ ਸੰਸਾਰ ਦਾ ਕਰਤਾ ਹੋਵੇ ਤੇ ਕਰਤੇਪਣ ਦਾ ਕੋਈ ਦਾਅਵਾ ਨਹੀਂ, ਜਦਕਿ ਛੋਟੀ ਮੋਟੀ ਕ੍ਰਿਤ ਦਾ ਵੀ ਮਨੁੱਖ ਦਾਅਵਾ ਕਰਦਾ ਹੈ। ਇਸ ਕਵਿਤਾ ਦਾ ਕਰਤਾ ਮੈਂ ਹਾਂ, ਇਸ ਕਿਤਾਬ ਦਾ ਕਰਤਾ ਮੈਂ ਹਾਂ, ਇਸ ਵਸਤੂ ਦਾ ਕਰਤਾ ਮੈਂ ਹਾਂ, ਇਸ ਕਲਾ ਦਾ ਕਰਤਾ ਮੈਂ ਹਾਂ। ਪਰ ਸਾਰੀਆਂ ਕਲਾ ਦਾ ਗਿਆਨੀ ਹੁੰਦਿਆਂ ਹੋਇਆਂ ਤੇ ਸਾਰੇ ਸੰਸਾਰ ਦਾ ਰਚੇਤਾ ਹੁੰਦਾ ਹੋਇਆ ਉਹਦਾ ਦਾਅਵਾ ਕਿਸੇ ਥਾਂ ਤੇ ਵੀ ਨਹੀਂ ਹੈ। ਕਹਿੰਦੇ ਨੇ ਜਿਸ ਦਿਨ ਮਨੁੱਖ ਨਿਰਦਾਵੇ ਹੋ ਜਾਂਦਾ ਹੈ, ਉਹਦੇ ਅੰਦਰੋਂ ਸਾਰੇ ਦਾਅਵੇ ਨਿਕਲ ਜਾਂਦੇ ਨੇ, ਉਸ ਦਿਨ ਹੀ ਮਨੁੱਖ ਈਸ਼ਵਰ ਦੇ ਨੇੜੇ ਹੋ ਜਾਂਦਾ ਹੈ। ਪਰ ਅਹੰਕਾਰ ਭਾਵ ਇਹ ਦਾਅਵਾ ਕਰਨ ਨਹੀਂ ਦਿੰਦਾ, ਅਹੰਕਾਰ ਭਾਵ ਤੇ ਇਸ ਤਰ੍ਹਾਂ ਦੇ ਦਾਅਵੇ ਕਰਵਾਉਂਦਾ ਹੈ, ਮੈਂ ਹਾਂ ਮੇਰੀ ਹੋਂਦ ਹੈ। ਤਾਂ ਸਾਹਿਬ ਕਹਿੰਦੇ ਨੇ ਜਿਤਨਾ ਦਿੱਤਾ ਉਤਨਾ ਅਹੰਕ ਭਾਵ ਵਧਿਆ, ਬਲਕਿ ਐਸਾ ਵੀ ਹੁੰਦਾ ਹੈ ਮਨੁੱਖ ਦੀ ਕਾਇਆ ਮਿਟ ਜਾਂਦੀ ਹੈ, ਮਨੁੱਖ ਦਾ ਅਹੰਕਾਰ ਜ਼ਿੰਦਾ ਰਹਿ ਜਾਂਦਾ ਹੈ। ਬੇਸ਼ੁਮਾਰ ਧਰਮਸ਼ਾਲਾਵਾਂ ਦੀਆਂ ਪੱਥਰਾਂ ਦੇ ਉੱਤੇ, ਸਿਲਾਂ ਦੇ ਉੱਤੇ ਅੱਜ ਵੀ ਮਨੁੱਖਾਂ ਦੇ ਦਾਨੀ ਹੋਣ ਦੇ ਨਾਮ ਲਿਖੇ ਪਏ ਨੇ, ਔਰ ਉਹ ਪੱਥਰ ਕੂਕ ਕੂਕ ਕੇ ਕਹਿ ਰਹੇ ਨੇ ਫਲਾਣਾ ਦਾਨੀ ਸੀ, ਫਲਾਣਾ ਦਾਨੀ ਸੀ। ਮਨੁੱਖ ਨੇ ਐਸਾ ਪੱਥਰਾਂ ਤੋਂ ਵੀ ਕਹਿਲਵਾਇਆ, ਨਿਰਜੀਵ ਪੱਥਰਾਂ ਤੋਂ, ਕਿਉਂ ਕਿ ਜਿੰਦ ਜਾਨ ਰੱਖਣ ਵਾਲੇ ਜਿਹੜੇ ਮਨੁੱਖ ਨੇ ਉਹ ਤੇ ਆਪਣੀ ਹੋਂ ਤੇ ਆਪਣੇ ਹੀ ਦਾਨ ਨੂੰ ਪ੍ਰਗਟ ਕਰਦੇ ਨੇ, ਦੂਜੇ ਦਾ ਕਿੱਥੇ ਪ੍ਰਗਟ ਕਰਦੇ ਨੇ। ਤੇ ਜੇ ਦੂਜੇ ਦਾ ਪ੍ਰਗਟ ਵੀ ਕਰਨਗੇ ਤੇ ਮਜਬੂਰੀ ਦੋ ਚਾਰ ਦਿਨ ਕਹਿਣਗੇ ਫਲਾਣਾ ਦਾਨੀ ਹੈ, ਫਲਾਣਾ ਦਾਨੀ ਹੈ। ਕਾਫੀ ਲੰਬੇ ਸਮੇਂ ਤੱਕ ਮਨੁੱਖ ਚਾਹੁੰਦਾ ਹੈ ਕਿ ਮੈਨੂੰ ਕੋਈ ਐਸਾ ਆਖੇ ਮੈਂ ਦਾਨੀ ਹਾਂ। ਤਾਂ ਕੋਈ ਦੀਵਾਰ ਕਹਿ ਸਕਦੀ ਹੈ, ਕੋਈ ਪੱਥਰ ਕਹਿ ਸਕਦਾ ਹੈ, ਮਨੁੱਖ ਨਹੀਂ ਕਹਿ ਸਕਦਾ। ਇਸ ਵਾਸਤੇ ਬਹੁਤੇ ਹੰਕਾਰੀ ਮਨੁੱਖਾਂ ਨੇ ਪੱਥਰਾਂ ਦਾ ਆਸਰਾ ਲਿਆ, ਜ਼ਮੀਨ ਦਾ ਆਸਰਾ ਲਿਆ, ਫਰਸ਼ ਤੇ ਆਪਣੇ ਜੋ ਹੈ ਨਾਂ ਲਿਖਾ ਹੈ। ਤਾਂ ਸਾਹਿਬ ਕਹਿੰਦੇ ਨੇ ਦਿੱਤਾ, ਲੇਕਿਨ ਦੇਣ ਦੇ ਚ ਅਹੰਕ ਭਾਵ, ਮੈਂ ਦਿੱਤਾ, ਤੇ ਜੇ ਲਿਆ ਵੀ ਹੈ ਤਾਂ ਮੈਂ ਲਿਆ, ਮੈਂ ਪ੍ਰਾਪਤ ਕੀਤਾ, ਮੈਂ ਹਾਸਲ ਕੀਤਾ। ਇਹਨਾਂ ਦੋਵਾਂ ਹਾਲਤਾਂ ਦੇ ਚ ਮੈਂ ਬਕਾਇਦਾ ਤੌਰ ਤੇ ਲਾਗੂ ਰਹੀ, ਹੋਂ ਵਿੱਚ ਖਟਿਆ, ਹੋਂ ਵਿੱਚ ਗਿਆ, ਮੈਂ ਖਟਿਆ, ਹੁਣ ਖੱਟਣ ਦੇ ਚ ਵੀ ਮੈਂ ਬੈਠੀ ਹੈ। ਔਰ ਜੇ ਗੁਆਚ ਗਿਆ, ਨੁਕਸਾਨ ਹੋ ਗਿਆ, ਮੇਰੇ ਕੋਲ ਹੋ ਗਿਆ ਨੁਕਸਾਨ, ਮੈਂ ਗਵਾ ਬੈਠਾ। ਹਰ ਕਰਮ ਦੇ ਚ, ਹਰ ਕਿਰਦਾਰ ਦੇ ਚ ਮੈਂ ਬੈਠੀ ਹੋਈ ਹੈ। ਸਾਹਿਬ ਅਗਾਂਹ ਚੱਲ ਕੇ ਕਹਿੰਦੇ ਨੇ ਹੋਂ ਵਿੱਚ ਸਚਿਆਰ ਕੂੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ। ਜੇ ਸੱਚ ਬੋਲਦਾ ਹੈ ਤਾਂ ਕਹਿੰਦਾ ਮੈਂ ਬੋਲਿਆ, ਇਹ ਸੱਚ ਦੀ ਕਥਨੀ ਮੈਂ ਕੀਤੀ ਹੈ। ਸਚਿਆਰ ਹੋਇਆ ਤਾਂ ਸਚਿਆਰ ਹੋਣ ਦੇ ਚ ਵੀ ਅਹੰਕ ਭਾਵ ਪ੍ਰਗਟ ਹੈ। ਤੇ ਜੇ ਕਿਧਰੇ ਐਸਾ ਇਸ ਨੂੰ ਮਹਿਸੂਸ ਹੋਵੇ ਮੈਂ ਝੂਠ ਬੋਲਿਆ, ਤੇ ਜੇ ਦੂਜੇ ਦੇ ਅੱਗੋਂ ਹੁਣ ਕਹਿ ਰਿਹਾ ਕਿ ਮੇਰੇ ਕੋਲ ਗਲਤ ਬਿਆਨੀ ਹੋ ਗਈ ਹੈ, ਮੈਂ ਕੂੜ ਬੋਲਿਆ, ਤਾਂ ਇਸ ਕੂੜ ਬੋਲਣ ਦੇ ਚ ਵੀ ਆਪਣੀ ਸ਼ਰਾਫਤ, ਆਪਣੀ ਸਚਿਆਈ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਪਿਆ ਕਰਦਾ। ਦੇਖੋ ਮੈਂ ਕਿਤਨਾ ਸਚਿਆਰ ਹਾਂ ਕਿ ਬੋਲਿਆ ਮੈਂ ਝੂਠ ਹੈ ਪਰ ਮੈਂ ਕਬੂਲ ਕਰ ਰਿਹਾ। ਝੂਠ ਬੋਲ ਕੇ ਵੀ ਉਹ ਸਚਿਆਰ ਹੋਣ ਦਾ ਦਾਅਵਾ ਕਰਨ ਦੀ ਕੋਸ਼ਿਸ਼ ਕਰ ਰਿਹਾ, ਕਿਉਂਕਿ ਇਹਦੇ ਨਾਲ ਵੀ ਅਹੰਕ ਭਾਵ ਮਨੁੱਖ ਦਾ ਜੋ ਹੈ ਵੱਧਦਾ। ਤਾਂ ਸਾਹਿਬ ਕਹਿੰਦੇ ਨੇ ਇਹਨਾਂ ਦੋਹਾਂ ਹਾਲਤਾਂ ਦੇ ਉੱਤੇ ਵੀ ਮੈਂ ਲਾਗੂ ਹੈ। ਹੋਂ ਵਿੱਚ ਪਾਪ ਪੁੰਨ ਵਿਚਾਰ, ਪਾਪ ਦੀ ਵਿਚਾਰ ਕਰ ਰਿਹਾ ਹੈ, ਪੁੰਨ ਦੀ ਵਿਚਾਰ ਕਰ ਰਿਹਾ ਹੈ, ਲੇਕਿਨ ਭਾਵ ਪੈਦਾ ਹੋ ਰਿਹਾ ਮੈਂ ਵਿਚਾਰ ਕਰ ਰਿਹਾ, ਇਸ ਨੂੰ ਮੈਂ ਵਿਚਾਰਿਆ, ਔਰ ਸਿਰਫ ਮੈਂ ਹੀ ਵਿਚਾਰਿਆ ਨਹੀਂ, ਇਹ ਵਿਚਾਰ ਵੀ ਕੇਵਲ ਮੇਰੇ ਨੇ। ਕਹਿੰਦੇ ਨੇ ਜਗਤ ਵਿੱਚ ਨਵੀਨ ਕੁਛ ਵੀ ਨਹੀਂ ਹੈ, ਸਭ ਕੁਝ ਪ੍ਰਭੂ ਤੋਂ ਆਦਿ ਕਾਲ ਤੋਂ ਮੌਜੂਦ ਹੈ। ਅਗਰ ਕੋਈ ਕਵੀ ਕਹਿੰਦਾ ਹੈ ਇਹ ਖਿਆਲ ਨਵੀਨ ਨੇ ਮੇਰੇ, ਨਹੀਂ, ਖਲਾਅ ਵਿੱਚ ਮੌਜੂਦ ਸਨ, ਤੇਰੀ ਪਕੜ ਵਿੱਚ ਆ ਗਏ ਨੇ ਵਿਚਾਰ, ਖਲਾਅ ਵਿੱਚ ਮੌਜੂਦ ਸਨ, ਤੇਰੀ ਪਕੜ ਵਿੱਚ ਆ ਗਏ ਨੇ। ਸੰਗੀਤ ਦੀ ਧੁਨ ਬਕਾਇਦਾ ਖਲਾਅ ਵਿੱਚ ਮੌਜੂਦ ਸੀ, ਤੇਰੀ ਪਕੜ ਵਿੱਚ ਆ ਗਈ ਹੈ, ਜਗਤ ਵਿੱਚ ਕੁਛ ਵੀ ਨਵਾਂ ਨਹੀਂ ਹੈ। ਹਾਂ, ਇਹ ਦੇਖਣਾ ਹੈ ਕਿ ਤਾਲਮੇਲ ਕਿਸ ਦਾ ਬੈਠ ਗਿਆ ਤੇ ਕਿਸ ਨੇ ਕਿਹੜੀ ਚੀਜ਼ ਪਕੜ ਲਈ, ਲੇਕਿਨ ਖਲਾਅ ਵਿੱਚ ਸਭ ਕੁਛ ਮੌਜੂਦ ਸੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤਦੀ ਕਹਿ ਦਿੱਤਾ ਹੈ ਕਿ ਜੈਸੇ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾ ਲੋ। ਮਤਾ ਕਿਤੇ ਜਗਤ ਨੂੰ ਭੁਲੇਖਾ ਪੈ ਜਾਏ ਇਹ ਗਿਆਨ ਮੇਰਾ ਹੈ, ਮੇਰੀ ਸਿਰਜਣਾ ਹੈ, ਮੈਂ ਇਸਦਾ ਕਰਤਾ ਨਹੀਂ। ਇਹ ਤੇ ਜੋ ਪਰਮਾਤਮਾ ਦੇ ਖਲਾਅ ਵਿੱਚ ਮੌਜੂਦ ਸੀ ਮੇਰੀ ਪਕੜ ਵਿੱਚ ਆ ਗਿਆ, ਮੈਂ ਜਗਤ ਨੂੰ ਕਹਿ ਦਿੱਤਾ ਹੈ, ਮੇਰਾ ਸਵੈਮ ਦਾ ਨਹੀਂ ਹੈ, ਇਹ ਤੇ ਮੌਜੂਦ ਸੀ। ਤੋ ਇਹ ਸੱਚਾਈ ਹੈ, ਬਹੁਤ ਵੱਡੀ ਹਕੀਕਤ ਹੈ। ਔਰ ਇਸ ਸੱਚ ਦੀ ਅਗਰ ਮਨੁੱਖ ਨੂੰ ਪਹਿਚਾਣ ਹੋਵੇ, ਬੋਧ ਹੋਵੇ, ਤਾਂ ਫਿਰ ਅਹੰਕਾਰ ਕਰਨਾ ਔਖਾ ਹੋ ਜਾਂਦਾ ਹੈ। ਸਾਹਿਬ ਕਹਿੰਦੇ ਨੇ ਵਿਚਾਰ ਕਰਦਾ ਹੈ ਪਾਪ ਦੀ ਉਹਨਾਂ ਦੀ, ਤੇ ਕਹਿੰਦਾ ਮੈਂ ਵਿਚਾਰ ਕੀਤਾ, ਹਉ ਵਿੱਚ ਨਰਕ ਸੁਰਗ ਅਵਤਾਰ, ਹਉ ਦਾ ਮਾਰਿਆ ਹੋਇਆ ਹੀ ਕਦੀ ਸੁਖ ਭੋਗਦਾ ਹੈ, ਕਦੀ ਦੁੱਖ ਭੋਗਦਾ ਹੈ, ਕਦੀ ਨਰਕਾਂ ਵਿੱਚ, ਕਦੀ ਸਵਰਗ ਵਿੱਚ। ਭਾਵ ਪੁੰਨ ਕਰਮ ਕੀਤੇ ਤੇ ਉਹਦੇ ਨਾਲ ਅਹੰਗ ਭਾਵ ਰਿਹਾ ਤਾਂ ਸਵਰਗ, ਪਾਪ ਕਰਮ ਕੀਤੇ ਉਸਦੇ ਨਾਲ ਜੋ ਅਹੰਗ ਭਾਵ ਰਿਹਾ ਨਰਕ, ਨਰਕ ਤੇ ਸਵਰਗ। ਇਸ ਤਰੀਕੇ ਨਾਲ ਉਹ ਦੁੱਖ ਤੇ ਸੁਖ ਭੋਗਦਾ ਹੈ। ਹਉ ਵਿੱਚ ਹੱਸੇ, ਹਉ ਵਿੱਚ ਰੋਵੇ, ਹਉ ਵਿੱਚ ਭਰੀਏ, ਹਉ ਵਿੱਚ ਧੋਵੇ। ਜੇ ਹੱਸਦਾ ਪਿਆ ਤਾਂ ਇਹਦੇ ਵਿੱਚ ਵੀ ਮੈਂ ਭਾਵ ਜਾਰੀ ਹੈ, ਮੈਂ ਹੱਸ ਰਿਹਾ, ਮੈਂ ਰੋ ਰਿਹਾ। ਇਹ ਪ੍ਰਭੂ ਦੀ ਕ੍ਰਿਤ ਨਹੀਂ, ਇਹ ਹਾਸਾ ਮੇਰੀ ਕ੍ਰਿਤ ਹੈ ਔਰ ਇਹ ਰੋਣਾ ਮੇਰੀ ਕ੍ਰਿਤ ਹੈ। ਜਦਕਿ ਹਕੀਕਤ ਹੈ, ਸਿਆਣੇ ਮਨੁੱਖ ਜੋ ਪ੍ਰਭੂ ਨਾਲ ਲੀਨ ਹੋਏ ਨੇ ਉਹ ਕਹਿੰਦੇ ਨੇ ਹਾਸਾ ਸਾਡੀ ਕ੍ਰਿਤ ਨਹੀਂ ਹੈ, ਰੋਣਾ ਸਾਡੀ ਕ੍ਰਿਤ ਨਹੀਂ ਹੈ, ਈਸ਼ਵਰੀ ਦੇਣ ਹੈ। ਕਹਿੰਦੇ ਨੇ ਪਸ਼ੂ ਨਹੀਂ ਹੱਸ ਸਕਦੇ, ਅਗਰ ਵਾਕਿ ਕ੍ਰਿਤ ਹੁੰਦੀ ਤੇ ਹਾਸਾ ਸ਼ਾਇਦ ਪਸ਼ੂਆਂ ਕੋਲ ਵੀ ਹੁੰਦਾ। ਕਿਸੇ ਥਾਂ ਤੇ ਵੀ ਚੌਪਾਏ ਜਾਨਵਰ ਖਿੜਖਿੜਾ ਕੇ ਹੱਸਦੇ ਨਹੀਂ ਦਿਖਾਈ ਦਿੰਦੇ। ਇਹ ਪ੍ਰਭੂ ਦੀ ਕ੍ਰਿਤ ਹੈ ਔਰ ਮਨੁੱਖ ਨੂੰ ਜੋ ਹੈ ਮਿਲੀ ਹੋਈ ਹੈ। ਪਰ ਮਨੁੱਖ ਕਹਿੰਦਾ ਨਹੀਂ ਮੈਂ ਹੱਸਿਆ, ਮੈਂ ਰੋਇਆ। ਤੋ ਰੋਣ ਦੇ ਚ ਹਾਸੇ ਦੇ ਚ ਵੀ ਮਨੁੱਖ ਦਾ ਮੈਂ ਭਾਵ ਮੌਜੂਦ ਰਹਿੰਦਾ। ਹਉ ਵਿੱਚ ਜਾਤੀ ਜਿਨਸੀ ਖੋਵੇ, ਜ਼ਾਤ ਦਾ ਮਾਣ, ਜਿਨਸ ਦਾ ਮਾਣ, ਨਸਲ ਦਾ ਮਾਣ, ਇਹਦੇ ਚ ਵੀ ਮਨੁੱਖ ਦਾ ਅਹੰਕਾਰ ਵੱਧਦਾ ਤੇ ਮਨੁੱਖ ਆਪਣਾ ਜੀਵਨ ਨਸ਼ਟ ਕਰ ਬੈਠਦਾ। ਹਉ ਵਿੱਚ ਮੂਰਖ, ਹਉ ਵਿੱਚ ਸਿਆਣਾ, ਸਿਆਣਪ ਦੇ ਸਤੇ ਇਸਦਾ ਅਹੰਗ ਭਾਵ ਰਹਿੰਦਾ ਤੇ ਜੇ ਕਿਧਰੇ ਮੂਰਖਤਾ ਕਬੂਲ ਵੀ ਕਰਦਾ ਤਾਂ ਉਹਦੇ ਚ ਵੀ ਇਸਦਾ ਮੌਜੂਦ ਹੈ। ਜੇ ਕਹਿੰਦਾ ਮੈਂ ਮੂਰਖ ਹਾਂ ਤਾਂ ਦਰਅਸਲ ਐਸਾ ਕਬੂਲ ਕਰਕੇ ਵੀ ਇਹ ਅਗਲੇ ਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਮੈਂ ਕਿਤਨਾ ਸਿਆਣਾ, ਦੇਖੋ ਮੈਂ ਆਪਣੀ ਖਾਮੀ ਕਬੂਲ ਕਰ ਰਿਹਾ। ਤੋ ਇਸ ਢੰਗ ਦੇ ਨਾਲ ਅਹੰਗ ਭਾਵ ਨੂੰ ਸਾਹਮਣੇ ਰੱਖ ਕੇ ਮੂਰਖਤਾ ਕਬੂਲ ਕਰਨੀ ਵਾਸਤਵਿਕ ਮੂਰਖਤਾ ਕਬੂਲ ਕਰਨੀ ਨਹੀਂ ਹੈ। ਅਹੰਗ ਭਾਵ ਨੂੰ ਸਾਹਮਣੇ ਰੱਖ ਕੇ ਆਪਣੀ ਗਲਤੀ ਕਬੂਲ ਕਰਨੀ, ਇਹ ਗਲਤੀ ਕਬੂਲ ਕਰਨੀ ਨਹੀਂ, ਉਸ ਤੋਂ ਹੋਰ ਗਲਤੀਆਂ ਹੋਣਗੀਆਂ, ਉਸ ਤੋਂ ਹੋਰ ਭੁੱਲਾਂ ਹੋਣਗੀਆਂ। ਮੋਖ ਮੁਕਤ ਕੀ ਸਾਰ ਨਾ ਜਾਣਾ, ਇਸ ਤਰ੍ਹਾਂ ਦਾ ਬੰਦਾ ਮੁਕਤੀ ਕਿਵੇਂ ਪ੍ਰਾਪਤ ਹੋਵੇ, ਅਹੰਕਾਰ ਤੋਂ ਛੁਟਕਾਰਾ ਕਿਵੇਂ ਪ੍ਰਾਪਤ ਹੋਵੇ, ਇਹਦੀ ਸਾਰ ਨਹੀਂ ਜਾਣਦਾ, ਇਹਦਾ ਭੇਦ ਨਹੀਂ ਜਾਣਦਾ। ਹਉ ਵਿੱਚ ਮਾਇਆ, ਹਉ ਵਿੱਚ ਛਾਇਆ, ਅਹੰਕਾਰ ਵਸ ਹੋ ਕੇ ਕਹੀ ਜਾਂਦਾ ਕਿ ਇਹ ਜਿਹੜੀ ਮਾਇਆ ਹੈ ਇਹ ਪਰਮਾਤਮਾ ਦੀ ਬਣਾਈ ਹੋਈ ਛਾਇਆ ਹੈ, ਹੋਰ ਕੁਛ ਨਹੀਂ ਹੈ, ਹੋਰ ਕੁਛ ਨਹੀਂ ਹੈ। ਲੇਕਿਨ ਇਹਦੇ ਚ ਵੀ ਉਸਦਾ ਅਹੰਗ ਭਾਵ ਮੌਜੂਦ ਹੈ। ਹਉ ਮੈਂ ਕਰ ਕਰ ਜੰਤ ਉਪਾਇਆ, ਇਸ ਤਰ੍ਹਾਂ ਹਉ ਮੈਂ ਨੂੰ ਵਧਾ ਵਧਾ ਕੇ ਪ੍ਰਗਟ ਕਰ ਕਰਕੇ ਇਸ ਨੂੰ ਬਹੁਤ ਭਾਰੀ ਭਰਕਮ ਕਰਕੇ ਸਾਹਿਬ ਕਹਿੰਦੇ ਨੇ ਉਸ ਪਰਿਪੂਰਨ ਪਰਮਾਤਮਾ ਨੇ ਇਹ ਨਿਜ਼ਾਮ ਇਸ ਢੰਗ ਦਾ ਚਾਹਿਆ ਕਿ ਬਾਰ ਬਾਰ ਉਸ ਹਉਮੇ ਦੇ ਵੱਧਦੇ ਹੋਏ ਜੀਵ ਆਉਂਦੇ ਨੇ, ਜੰਤ ਉਤਪੰਨ